ਸਤਿਗੁਰੈ ਨਮੈ ਸ਼੍ਰੀ ਗੁਰੂਦੇਵ ਨਮੈ ਦਸ ਤੁਹਾਨੂੰ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ। ਅੱਜ ਦੇ ਇਸ ਰੂਹਾਨੀ ਸਤਸੰਗ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਆਸ਼ਾ ਤ੍ਰਿਸ਼ਨਾ। ਇਸ ਜਗਤ ਦੇ ਵਿੱਚ ਆਸ਼ਾ ਦਾ ਭਾਵ ਹੈ ਇੱਛਾ, ਤ੍ਰਿਸ਼ਨਾ ਜੋ ਇਸ ਇੱਛਾ ਨੂੰ ਪੂਰਾ ਕਰਨ ਵਾਸਤੇ, ਇਸ ਇੱਛਾ ਨੂੰ ਕਾਇਮ ਰੱਖਣ ਵਾਸਤੇ ਇਹ ਜੀਵਾਤਮਾ ਮਨੁੱਖੀ ਜਨਮ ਦੇ ਵਿੱਚ ਆ ਕਰਕੇ ਜਦੋਂ ਕੋਈ ਕਿਰਿਆ ਨੂੰ ਅਪਣਾਉਂਦੀ ਹੈ ਉਹ ਕਿਰਿਆ ਜਿਸ ਕਾਮਨਾ, ਜਿਸ ਹਵਸ ਦੇ ਅਧੀਨ ਪੂਰੀ ਕੀਤੀ ਜਾਂਦੀ ਹੈ, ਇੱਛਾ ਨੂੰ ਪ੍ਰਾਪਤ ਕਰਨ ਵਾਸਤੇ ਜਾਂ ਕਾਇਮ ਰੱਖਣ ਵਾਸਤੇ, ਉਸ ਨੂੰ ਇਸ ਜਗਤ ਦੇ ਵਿੱਚ ਤ੍ਰਿਸ਼ਨਾ ਦੀ ਸੰਗਿਆ ਨਾਲ ਪੁਕਾਰਿਆ ਜਾਂਦਾ ਹੈ। ਇਹ ਸਾਰਾ ਜਗਤ ਆਸਾ ਔਰ ਤ੍ਰਿਸ਼ਨਾ ਦੇ ਅਧੀਨ ਜੋ ਕੁਛ ਵੀ ਇਕੱਤਰ ਕਰ ਰਿਹਾ ਹੈ, ਜੜ ਜਾਂ ਚੇਤਨ, ਪਦਾਰਥ ਵਸਤੂਆਂ ਜਾਂ ਸੰਬੰਧ, ਇਹ ਸਾਰੀ ਇਕੱਤਰਿਤ ਵਸਤੂਆਂ ਉਹਨਾਂ ਨੂੰ ਕਾਇਮ ਕਰਨ ਲਈ ਅਪਣਾਈ ਗਈ ਕਿਰਿਆ ਜੀਵਾਤਮਾ ਨੂੰ ਜਨਮ ਔਰ ਮਰਨ, ਬਾਰ ਬਾਰ ਇਸ ਜਗਤ ਦੇ ਵਿੱਚ ਸੂਖਮ ਔਰ ਕਾਰਨ ਲੋਕਾਂ ਦੇ ਵਿੱਚ ਇਹ ਸਾਰੇ ਦੁੱਖ ਨੂੰ ਸਹਿਣੇ ਪੈਂਦੇ ਹਨ। ਇੱਕ ਜਨਮ ਦਾ ਦੁੱਖ ਇਸ ਜਗਤ ਦੇ ਵਿੱਚ ਅਗਰ ਸੁੱਖ ਹੈ ਤਾਂ ਇਨਸਾਨੀ ਜਨਮ ਦੇ ਵਿੱਚ, ਜਿਸ ਚੋਲੇ ਨੂੰ ਲਿਆ ਕਰਕੇ ਇਸ ਵਕਤ ਅਸੀਂ ਇੱਥੇ ਬੈਠੇ ਹਾਂ, ਸਿਰਫ ਇਸੀ ਚੋਲੇ ਦੇ ਅਧੀਨ ਸੁੱਖ ਮੌਜੂਦ ਹੈ। ਔਰ ਇਸ ਸੁੱਖ ਨੂੰ ਅਗਰ ਅਸੀਂ ਦੇਖਣਾ ਚਾਹੁੰਦੇ ਹਾਂ, ਹਸਪਤਾਲਾਂ ਦੇ ਵਿੱਚ ਜਾ ਕਰਕੇ, ਜੇਲ੍ਹਾਂ ਦੇ ਵਿੱਚ, ਕੋਰਟ ਕਚਹਿਰੀਆਂ ਦੇ ਵਿੱਚ, ਜਾਂ ਇਸ ਜਗਤ ਦੇ ਵਿੱਚ ਜਿਸ ਜਗ੍ਹਾ ਅਸੀਂ ਰਹਿੰਦੇ ਹਾਂ, ਅੱਖਾਂ ਖੋਲ ਕਰਕੇ ਅਗਰ ਅਸੀਂ ਦੇਖੀਏ ਤਾਂ ਸੁੱਖ ਸਾਨੂੰ ਨਾਮ ਮਾਤਰ ਨੂੰ ਵੀ ਪ੍ਰਾਪਤ ਨਹੀਂ ਹੈ। ਜਿਸ ਚੋਲੇ ਦੇ ਵਿੱਚ ਸੁੱਖ ਦੀ ਸੰਭਾਵਨਾ ਹੈ, ਉਸ ਚੋਲੇ ਨੂੰ ਪ੍ਰਾਪਤ ਕਰਕੇ ਅਗਰ ਜੀਵਾਤਮਾ ਸੁੱਖ ਨੂੰ ਪ੍ਰਾਪਤ ਨਾ ਕਰ ਸਕੀ ਤੇ ਬਾਕੀ ਚੋਲੇ ਜਿਹੜੇ ਹਨ 84 ਲੱਖ ਜਾਮੇ, ਉਹਨਾਂ ਦਾ ਕਿਆ ਅਸਰ ਹੋ ਰਿਹਾ ਹੈ इस बारे असी कभी विचार नहीं की। जिन्हें देवी देवत्या असी दिन रात याद करते हाँ, पूजन लगे हाँ, उन्होंने किस तरीके के दुख चिंता मौजूद है उन्होंने जिंदगी के विच, इन्हों के बारे असी कभी विचार नहीं किया। क्यों साड़ी उत्थे तक पहुंच नहीं है। जीवात्मा अंधी और बैरी है। इस जगत दे विच, इस पिंजरे दे विच जो अखा सानू मिलिया हैं, इन्हां दे जरिए मन बुद्धि और इंद्रियां, इन्हां दी एक सीमा है और सीमा तक ही असी आवास में प्राप्त कर सकते हैं। फिर जो अति सूक्ष्म लोग हैं उन्होंने देखने वास्ते जो ज्ञान की अख चाहिए है, ऐसा ज्ञान जिस दे नाल इस मृत लोक दे विच भी यह जीवात्मा जो विचरण करती है तो इन्हें ठोकरा खानिया पैंदियां जन्म और मरण दियां। ज्ञान की अख ना होने करके उन्हां लोकां तक असी पहुंच नहीं रख सकते। इस लोक की जो सच्चाई है उस तो भी असी अंधे हाँ। उसका कारण की है? लोलुपता, लालच, किस चीज का? सुखजन्य पदार्थों का संयोग करके। इस जगत दे विच जो कुछ भी इस जीवात्मा नूं प्राप्त है संयोग नाल है। संयोग वियोग दे कार चलावे लेखे आवे पाग। ये सारी रचना लेखे उपर यानी कर्म दे उपर आधारित है। जो कुछ भी प्राप्त है कर्मा अनुसार है। जीवात्मा भुल चुकी है, संगत नाल इच्छा करती है, भ्रम है, इच्छा नाल कोई पदार्थ या संबंध नूं प्राप्त नहीं कर सकता। आज तक ना होया है ना होएगा। कारण की है? ये रचना का आधार पिछले जन्म च कीती गई किरिया, उसका इफेक्ट जिसनूं प्रबद्ध कहिंदे हां, उसनूं लै करके इस जीवात्मा नूं कोई ना कोई पिंजरा दिता जांदा है। बाणी का उपदेश है, पहले प्रबद्ध की रचना कीती गई फिर शरीर नूं रचिया गया। या तो बाणी झूठी है या साडा कढ़िया गया अर्थ झूठा है। असी कहिंदे आ शरीर का पोषण कर रहे हां, संसार नूं चला रहे हां, बहुत सारे संबंध और वस्तुओं नूं एकत्र कर रहे हां। अगर असी नहीं करांगे असी भुखे मर जावांगे। समाज की पालना नहीं हो सकती। परम है ये सारी रचना जीवात्मा नूं जो दिती गई है प्रबद्ध नूं इकट्ठा करके। प्रबद्ध की है? पिछले जन्मों की किरिया का इफेक्ट। पहले वह एकत्र किया गया, उसके अनुसार यह जामे की रचना की गई। जैसा इफेक्ट है वैसा ही जामा है। चाहे निचले जामे ने चाहे उतले उत्तम भोगी देवी देवत्या सूक्ष्म कारण लोग या इस मृत लोक दे विच सृष्टि का सिरमौर मनुखा जन्म। ਮਨੁੱਖਾ ਚੋਲਾ, ਯਾਨੀ ਕਿ ਪ੍ਰਬੱਧ ਕਰਨ ਦੀ ਜ਼ਰੂਰਤ ਹੈ, ਕਿਰਿਆ ਦੀ ਜ਼ਰੂਰਤ ਹੈ। ਬਿਨਾਂ ਕਿਰਿਆ ਦੇ ਗੀਤਾ ਦੇ ਵਿੱਚ ਇਸ ਭਾਵ ਨੂੰ ਸਪਸ਼ਟ ਕੀਤਾ ਗਿਆ, ਬਿਨਾਂ ਕਿਰਿਆ ਦੇ ਕੋਈ ਵੀ ਸੂਟ ਯਾਨੀ ਪਿੰਜਰਾ ਸਥਿਰ ਨਹੀਂ ਰਹਿ ਸਕਦਾ, ਕਿਰਿਆ ਕਰਨੀ ਪਏਗੀ। ਕਿਰਿਆ ਦੇ ਉੱਪਰ ਆਧਾਰਿਤ ਹੈ ਇਹ ਸਾਰਾ ਜੜ ਔਰ ਚੇਤਨ ਲੋਕ। ਤ੍ਰਿਕੁਟੀ ਤੱਕ ਦਾ ਰਾਜ ਜਿਸ ਨੂੰ ਅਸੀਂ ਬ੍ਰਹਮ ਕਹਿੰਦੇ ਹਾਂ, ਅਕਾਲ ਦੀ ਨਕਲ ਕਾਲ, ਉਸਦੇ ਅਧੀਨ ਇਹ ਸਾਰੀ ਰਚਨਾ ਹੈ। ਔਰ ਇਹ ਰਚਨਾ ਦਾ ਆਧਾਰ ਮ੍ਰਿਤਿਉ ਔਰ ਕਿਰਿਆ ਯਾਨੀ ਕਰਮ ਹੈ। ਔਰ ਜਿਸ ਪਿੰਜਰੇ ਦੇ ਵਿੱਚ ਜੀਵਾਤਮਾ ਨੂੰ ਰੱਖਿਆ ਜਾਂਦਾ ਹੈ ਇਫੈਕਟ ਅਨੁਸਾਰ, ਉਸਨੂੰ ਵੀ ਕਾਇਮ ਰੱਖਣ ਵਾਸਤੇ ਕੁਛ ਕਿਰਿਆ ਕਰਨੀ ਪੈਂਦੀ ਹੈ। ਇਸ ਤੋਂ ਵਿਚਾਰ ਕਰ ਲਈਏ ਕਿ ਸਾਰੀ ਰਚਨਾ ਦਾ ਆਧਾਰ ਔਰ ਚਲਾਉਣ ਵਾਲਾ ਕੋਈ ਹੋਰ ਹੈ। ਕਾਇਆ ਅੰਦਰ ਜਗ ਜੀਵਨ ਦਾਤਾ ਵਸੇ, ਸਭਨਾ ਕਰੇ ਪ੍ਰਤਪਾਲਾ। ਇਸ ਤੁਕ ਦਾ ਵੀ ਅਸੀਂ ਅਰਥ ਨਹੀਂ ਸਮਝੇ, ਕਿਉਂਕਿ ਸਾਡੇ ਵਿੱਚ ਮੈਂ ਹੈ, ਮੈਂ ਕਰ ਰਿਹਾ ਹਾਂ, ਮੈਂ ਚਲਾ ਰਿਹਾ ਹਾਂ, ਉਹਦੇ ਅਨੁਸਾਰ ਹੀ ਇੱਛਾ ਹੈ ਔਰ ਇੱਛਾ ਨੂੰ ਪੂਰਨ ਕਰਨ ਲਈ ਤ੍ਰਿਸ਼ਨਾ ਹਵਸ ਹੈ। ਯਾਨੀ ਕਿ ਕਿਰਿਆ ਤਾਂ ਕਰਨੀ ਹੈ ਪਰ ਨਿਸ਼ਕਾਮਤਾ ਦੀ, ਔਰ ਅਸੀਂ ਕਰ ਕਿਹੜੀ ਰਹੇ ਹਾਂ? ਕਾਮਨਾ ਦੀ। ਕਾਮਨਾ ਬੰਧਨ ਦੇ ਵਿੱਚ ਹੈ, ਇਸ ਬੰਧਨ ਤੋਂ ਅਸੀਂ ਮੁਕਤ ਨਹੀਂ ਹੋ ਸਕਦੇ। ਔਰ ਕਿਰਿਆ ਕੀਤੇ ਬਿਨਾਂ ਅਸੀਂ ਕਿਸੇ ਵੀ ਚੋਲੇ ਦੇ ਵਿੱਚ ਸਥਿਰ ਨਹੀਂ ਰਹਿ ਸਕਦੇ। ਕੈਸੀ ਵਿਕਟ ਰਚਨਾ ਹੈ, ਕਿਤਨਾ ਸੂਖਮ ਜਾਲ ਹੈ, ਔਰ ਅਸੀਂ ਅੰਧੇ ਹੋ ਕਰਕੇ ਬੈਠੇ ਹਾਂ। ਅਸੀਂ ਵਿਚਾਰ ਇਹ ਨਹੀਂ ਕੀਤਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਜਾਲ ਚੋਂ ਨਿਕਲਣ ਦੀ ਬਜਾਏ ਅਪਣਾਈ ਗਈ ਕਿਰਿਆ ਦੇ ਦੁਆਰਾ ਇਸਦੇ ਵਿੱਚ ਹੋਰ ਫਸਦੇ ਜਾ ਰਹੇ ਹਾਂ। ਸਵਾਲ ਕੀਤਾ ਜਾਂਦਾ ਹੈ ਕਿ ਇਹ ਇੱਛਾ ਕਿਸ ਤਰੀਕੇ ਦੇ ਨਾਲ ਖਤਮ ਹੋ ਸਕਦੀ ਹੈ। ਹਰ ਸੋ ਹੀਰਾ ਛੱਡ ਕੇ ਔਰਨ ਕੀ ਕਰ ਆਸ, ਬਾਣੀ ਦੇ ਵੀ ਸਪਸ਼ਟ ਉਪਦੇਸ਼ ਹੈ। ਤੇ ਜਾਓ ਨਰ ਦੋਜਖ ਪਾਏਂਗੇ, ਮਨੁੱਖੇ ਜਨਮ ਦੇ ਵਿੱਚ ਆ ਕਰਕੇ ਨਰ ਯਾਨੀ ਮਨੁੱਖ ਉਹਨਾਂ ਨੂੰ ਨਰਕਾਂ ਦੀ ਪ੍ਰਾਪਤੀ ਹੈ ਜਿਹੜੀ ਕਿਰਿਆ ਉਹਨਾਂ ਨੇ ਅਪਣਾ ਰੱਖੀ ਹੈ ਇਸ ਜਗਤ ਦੇ ਵਿੱਚ। ਹਰੀ ਯਾਨੀ ਪਰਮਾਤਮਾ, ਉਸਦੀ ਤੁਲਨਾ ਕੀਤੀ ਗਈ ਹੈ ਹੀਰੇ ਦੇ ਨਾਲ। ਹੀਰਾ ਜੜ ਹੈ, ਪਰਮਾਤਮਾ ਪਰਮ ਚੇਤਨ, ਇਹ ਨਿਕਲਣ ਦਾ ਉਪਾਅ ਦੱਸ ਰਹੇ ਹਨ। ਜਿਸ ਜੀਵਾਤਮਾ ਨੇ ਇਸ ਮਨੁੱਖੇ ਜਨਮ ਦੇ ਵਿੱਚ ਉਸ ਰਤਨ ਨੂੰ, ਉਸ ਹੀਰੇ ਨੂੰ ਪ੍ਰਾਪਤ ਕਰ ਲਿਆ ਜਿਸ ਨੂੰ ਹਰੀ ਕਿਹਾ ਗਿਆ ਹੈ, ਔਰ ਉਸਦੇ ਇਲਾਵਾ ਕਿਸੇ ਹੋਰ ਕਾਮਨਾ ਦੇ ਅਧੀਨ, ਉਹ ਕਾਮਨਾ ਕੈਸੀ ਵੀ ਹੈ ਇਸ ਜਗਤ ਦੇ ਵਿੱਚ, ਜੜ ਜਾਂ ਚੇਤਨ ਵਸਤੂ ਨੂੰ ਪ੍ਰਾਪਤ ਕਰਨਾ ਜਾਂ ਕਾਇਮ ਰੱਖਣ ਵਾਸਤੇ, ਉਹ ਨਰ ਵਾਸਤੇ ਉਹ ਮਨੁੱਖੇ ਜਨਮ ਤੋਂ ਨਿਚਲੀ ਜੂਨਾਂ ਦੇ ਵਿੱਚ ਸੂਖਮ ਲੋਕਾਂ ਦੇ ਵਿੱਚ ਨਰਕਾਂ ਦਾ ਅਧਿਕਾਰੀ ਹੈ। ਇਹ ਬਾਣੀ ਦਾ ਫੈਸਲਾ ਹੈ। ਅਕਲਮੰਦੀ ਕਿਸ ਦੇ ਵਿੱਚ ਹੈ? ਵਿਵੇਕਤਾ। ਵਿਵੇਕਤਾ ਕਿਸ ਜਨਮ ਦੇ ਵਿੱਚ ਹੈ? ਸਿਰਫ ਮਨੁੱਖੇ ਜਨਮ ਦੇ ਵਿੱਚ। ਦੇਵੀ ਦੇਵਤਾ ਲੋਕ ਜੋ ਹਨ ਇਹ ਭੋਗੀ ਜੂਨਾਂ ਹਨ, ਉਹਨਾਂ ਨੇ विचार करन दे बाद भी असी देखिए विवेकता का अभाव है। क्यों? वो सिर्फ भुगतान कर रहे हैं अच्छे पुण कर्मा का भोग करके, भोग तो अगे उन्होंने सोझी नहीं है। इंद्र सुरपत पूरे देव लोग का पति, देवियां का राजा इंद्र, अगर विवेकता होंगी गौतम ऋषि की पत्नी अहिल्या के उपर मन क्यों डोलदा? नतीजा शरीर के हजार पग, हजारा साल समुद्र के मुंह छुपाना, ब्रह्मा द्वारा माफी, और उसके बाद रावण के पुत्र मेघनाथ द्वारा कैदी बना लेना। वजह की सी? विवेकता का अभाव। असी यह साखियां पढ़ते हाँ, कभी विचार नहीं करते, कभी उन्होंने उपर अमल नहीं किया। अगर इंद्र लोक दे राजा का यह हसर हो सकता है एक इच्छा नहीं पूर्ति करने वास्ते काम के अधीन, साडा क्या असर होगा जो इस मृत लोक दे विच हर पल हर घड़ी मौत की घड़ियां गिन रहे हैं, सुते बैठे हाँ, होश ही नहीं है। पंजे डाकू लुट रहे ने इस घर नूं, काम क्रोध लोभ मोह हंकार, हर पल हर घड़ी ये जीवात्मा मन बुद्धि और इंद्रिया के अधीन जैसिया चाहदिया ने वैसी किरिया अपना दी है। ताकत आत्मा की है, खर्चा आत्मा का किया जा रहा है, भुगतान भी आत्मा ही करना पैंदा है। किस तरीके दे नाल बार बार निचले और उतले सूक्ष्म और कारण लोगों के जन्म लै करके, इस तो स्पष्ट हो जाता है कि जड़ लोक दे विच बेशक चेतन की आस है, इच्छा है, और उस इच्छा को पूर्ण करने वास्ते अपनाई गई किरिया हवस के रूप दे विच, कामना के रूप दे विच जीवात्मा नूं बंधन के रूप में लै करके आती है। जो भी वस्तुआं सानू मिलदियां ने जिन्हां दे प्रति साडी आसक्ति है सुख दी, यानी कि सानू सुख देंदियां ने, इस करके असी इच्छा रखते हाँ। तो विचार करके देखिए, वस्तु कभी भी स्थिर नहीं है, ना संबंध स्थिर है। पहले भी नहीं सी, हुण भी बदल रहा है, और अगर रह भी जाएगा असी खत्म हो जावांगे। इस तो स्पष्ट है कि हर चीज बदल रही है। बदलने वाले नूं इस जगत दे विच असत किया जाता है। मैं कौन है? मैं सत है। सत जो है जो असत की इच्छा रखता है वह बंधन के प्रभाव में आ जाता है। इस आत्मा नूं किया जाता है भुखी और प्यासी है, इसका बड़ा गहरा भाव है। लफज अधूरा है, भुखा और प्यासा, विचार करिए तो बड़े गहरे अर्थ ने। असल भाव की है? जीवात्मा जो है इसमें किसी चीज की इच्छा नहीं है, यह परमात्मा का अंश है। अगर इधर विच इच्छा है तो फिर परमात्मा दे विच भी अभाव है। अनंत गुणा का स्वामी, अथा समुंदर की सागर की बूंद है यह जीवात्मा, अनंत गुणा का सागर, अनंत जिन्हों असी पार नहीं कर सकते, जान नहीं सकते, मात्रा की कमी हो सकती है इस जीवात्मा दे विच, जिसनों असी क्वांटिटी कहते हैं, पर जड़ी लिस्ट बनेगी परमात्मा के मुतलक गुणा की, वो पूरी की पूरी लिस्ट इस आत्मा की मौजूद है। इस तो स्पष्ट है इसकी कोई इच्छा नहीं, इस दे विच कोई कमी नहीं, इसके ऊपर काल का कोई प्रभाव नहीं। यह अकाल है, अकाल का अंश। फिर इच्छा किसकी है? ਖੁਸ਼ੀਆਂ ਕਿਸ ਦੀ ਆ? ਫਿਰ ਜੀਵਾਤਮਾ ਨੂੰ ਕਿਉਂ ਇਸ ਜਗਤ ਦੇ ਵਿੱਚ ਇਹ ਸਾਰੀ ਵਿਪਦਾ ਸਹਿਣੀ ਪੈਂਦੀ ਹੈ? ਭਰਮ, ਕਿਸ ਤਰੀਕੇ ਦਾ ਭਰਮ? ਮੈਂ ਇਹ ਸਮਝ ਕੇ ਬੈਠੀ ਹੈ, ਇਹ ਕੀ ਹੈ ਇਸ ਜਗਤ ਦੇ ਵਿੱਚ ਜੜ ਔਰ ਚੇਤਨ ਇਹ ਯਹ ਨਾਲ ਸੰਬੰਧ ਰੱਖਦਾ ਹੈ। ਸਭ ਤੋਂ ਪਹਿਲਾਂ ਯਹ ਹੈ ਸਰੀਰ। ਜੀਵਾਤਮਾ ਆਪਣੇ ਨੂੰ ਭਰਮ ਦੇ ਅਧੀਨ ਸਰੀਰ ਸਮਝ ਰਹੀ ਹੈ, ਕਿਉਂ? ਇਸਦੇ ਵਿੱਚ ਚੇਤਨ ਸੱਤਾ ਪ੍ਰਾਣ ਸ਼ਕਤੀ ਕੰਮ ਕਰਦੀ ਹੈ। ਸਰੀਰ ਦਾ ਕਸ਼ਟ ਆਤਮਾ ਨੂੰ ਸਹਿਣਾ ਪੈਂਦਾ ਹੈ, ਉਸਨੂੰ ਵੀ ਦੁੱਖ ਲੱਗਦਾ ਹੈ, ਕਿਉਂ? ਕਿਉਂਕਿ ਜੋ ਰੋਮ ਰੋਮ ਦੇ ਵਿੱਚ ਰਚੀ ਹੋਈ ਹੈ, ਇਸ ਕਰਕੇ ਇਹ ਆਪਣੀ ਅਸਤੀ ਭੁੱਲ ਚੁੱਕੀ, ਆਪਣੇ ਮੂਲ ਨੂੰ ਭੁੱਲ ਚੁੱਕੀ। ਇਹਦਾ ਮੂਲ ਕੀ ਸੀ? ਸੱਚਖੰਡ, ਅਵਿਨਾਸ਼ੀ ਮੁਲਕ, ਜਿੱਥੇ ਕਾਲ ਦਾ ਪ੍ਰਭਾਵ ਨਹੀਂ, ਕਾਲ ਨੂੰ ਹੁਕਮ ਨਹੀਂ ਹੈ ਉਸ ਲੋਕ ਦੇ ਵਿੱਚ ਜਾਣ ਦਾ, ਪ੍ਰਵੇਸ਼ ਕਰਨ ਦਾ। ਉਸ ਨੂੰ ਮੂਲ ਨੂੰ ਭੁੱਲ ਕਰਕੇ ਆਪਣੇ ਗੁਣਾਂ ਨੂੰ ਭੁੱਲ ਗਈ, ਅਨੰਤ ਗੁਣਾਂ ਦੀ ਸਵਾਮੀ ਰਾਜਕੁਮਾਰੀ, ਸੰਗਤ ਕੀਤੀ ਚਮਾਰ ਦੀ। ਚਮਾਰ ਕਿਸ ਨੂੰ ਕਿਹਾ ਗਿਆ ਹੈ? ਮਨ ਨੂੰ। ਹੁਣ ਜਿਸ ਤੇ ਲੜ ਲੱਗੀ ਹੈ ਉਸੀ ਦੀ ਕਿਰਿਆ ਨੂੰ ਅਪਣਾਉਂਦੀ ਹੈ। ਹੁਣ ਅਗਰ ਚਮਾਰ ਦੀ ਕਿਰਿਆ ਗੰਦ ਨੂੰ ਢੋਣ ਦੀ ਹੈ ਤਾਂ ਇਸਦੀ ਪਤਨੀ ਕਿਆ ਕਰੇਗੀ? ਉਹ ਵੀ ਗੰਦ ਨੂੰ ਢੋਏਗੀ। ਅੰਸ਼ ਹੈ ਉਸ ਪਰਮਾਤਮਾ ਦਾ, ਅਵਿਨਾਸ਼ੀ ਦਾ, ਸਪਸ਼ਟ ਹੈ। ਇਸਦੇ ਉੱਪਰ ਨਾ ਤਾਂ ਕਾਲ ਦਾ ਪ੍ਰਭਾਵ ਹੈ, ਨਾ ਕੋਈ ਇੱਛਾ ਹੈ। ਫਿਰ ਅਸੀਂ ਇੱਛਾ ਕਿਸ ਦੀ ਕਰ ਰਹੇ ਹਾਂ? ਸਰੀਰ ਦੀ। ਸਰੀਰ ਨਾਲ ਸੰਬੰਧਿਤ ਅਭਾਵ ਸਾਨੂੰ ਮਹਿਸੂਸ ਹੁੰਦੇ ਨੇ, ਔਰ ਇਹ ਵੀ ਝੂਠਾ ਭਰਮ ਹੈ ਕਿ ਸਰੀਰ ਦੀ ਇੱਛਾ ਹੈ। ਅਗਰ ਉਹ ਇੱਛਾ ਸੱਚੀ ਹੁੰਦੀ ਸਰੀਰ ਦੇ ਮੁਤਲਕ, ਤਾਂ ਪ੍ਰਬੰਧ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਕਿ ਇਫੈਕਟ ਨੂੰ ਲੈ ਕਰਕੇ ਇਕੱਠਾ ਕਰਕੇ ਇਹ ਪਿੰਜਰੇ ਦੀ ਰਚਨਾ ਕੀਤੀ ਗਈ। ਯਾਨੀ ਪਹਿਲੇ ਇਫੈਕਟ ਹੈ, ਫਿਰ ਪਿੰਜਰਾ ਹੈ, ਕਿ ਅਸੀਂ ਪਿੰਜਰਾ ਪਹਿਲੇ ਰੱਖ ਰਹੇ ਹਾਂ ਔਰ ਇੱਛਾ ਬਾਅਦ ਵਿੱਚ ਪੈਦਾ ਕਰ ਰਹੇ ਹਾਂ। ਦੋਨੇ ਹੀ ਗੱਲਾਂ ਸਪਸ਼ਟ ਨੇ। ਆਤਮਾ ਅਵਿਨਾਸ਼ੀ ਹੈ ਔਰ ਸਰੀਰ ਦੇ ਮੁਤਲਕ ਕੀਤੀ ਗਈ ਚਿੰਤਾ ਜਾਂ ਇੱਛਾ ਇਹ ਵੀ ਝੂਠੀ ਹੈ, ਇਹ ਵੀ ਭਰਮ ਹੈ। ਵਿਚਾਰ ਕਰਕੇ ਦੇਖ ਲਓ, ਅਜਮਾ ਕਰਕੇ ਦੇਖ ਲਓ, ਕੋਈ ਵੀ ਬਿਨਾਂ ਪ੍ਰਬੰਧ ਦੇ, ਹੁਕਮ ਦੇ ਭੁੱਖਾ ਨਹੀਂ ਮਰਿਆ। ਔਰ ਅਗਰ ਅਸੀਂ ਇਸ ਭੁੱਖ ਨੂੰ ਖਤਮ ਕਰਨ ਵਾਸਤੇ ਜੋ ਇੱਛਾ ਕੀਤੀ ਹੈ ਇਸ ਜਗਤ ਦੇ ਵਿੱਚ, ਜੋ ਵਸਤੂਆਂ ਔਰ ਸੰਬੰਧਾਂ ਦੀ ਕਾਮਨਾ ਕੀਤੀ ਹੈ, ਅਗਰ ਅਸੀਂ ਭੁੱਖੇ ਮਰ ਜਾਵਾਂਗੇ, ਪਹਿਲੇ ਤਾਂ ਗੱਲ ਇਹ ਅਸੰਭਵ ਹੈ। ਅਗਰ ਕੁਛ ਘੜੀਆਂ ਲਈ ਮੰਨ ਲਈਏ ਕਿ ਅਸੀਂ ਸੱਚ ਬੋਲਦੇ ਹਾਂ, ਕਿਸੇ ਦਾ ਹੱਕ ਨਹੀਂ ਮਾਰਦੇ, ਹੁਕਮ ਅਨੁਸਾਰ ਵਿਚਰਨ ਕਰਦੇ ਹਾਂ, ਕਿਉਂਕਿ ਗੁਰੂ ਸਾਹਿਬਾਂ ਨੂੰ ਅਸੀਂ ਡਿਕਟੇਸ਼ਨ ਦਿੰਦੇ ਹਾਂ ਕਿ ਇਸ ਤਰੀਕੇ ਨਾਲ ਅਸੀਂ ਭੁੱਖੇ ਮਰ ਜਾਵਾਂਗੇ, ਸਾਡਾ ਪਰਿਵਾਰ ਰੁੱਲ ਜਾਏਗਾ, ਉਸੀ ਉੱਪਰ ਗੁਰੂ ਸਾਹਿਬ ਵਿਚਾਰ ਕਰਵਾ ਰਹੇ ਨੇ ਕਿ ਅਗਰ ਅਸੀਂ ਇਹ ਸਾਰੀ ਦੁਸ਼ਕਰਮਾਂ ਨੂੰ ਅਪਣਾ ਕਰਕੇ ਇਹ ਜਗਤ ਦੀ ਰਚਨਾ ਨੂੰ ਕਾਇਮ ਕੀਤਾ ਭਰਮ ਦੇ ਤੌਰ ਤੇ, ਤੇ ਮਰਨ ਦੇ ਬਾਅਦ ਸਾਡਾ ਨਰਕ ਪੱਕਾ ਹੈ, ਔਰ ਅਗਰ ਅਸੀਂ ਇਸ ਭਰਮ ਦੇ ਵਿੱਚ ਯਾਨੀ ਕਿ ਭੁੱਖੇ ਮਰ ਜਾਵਾਂਗੇ, ਤੇ ਯਾਦ ਰੱਖਣਾ ਅਗਲਾ ਜਨਮ ਸਾਡਾ ਸੁਥਰਾ ਹੋਏਗਾ, ਅਸੀਂ ਸਤਿਗੁਰੂ ਦੇ ਨਜ਼ਦੀਕ ਹੋਵਾਂਗੇ। ਫਿਰ ਉਹ ਫੈਸਲਾ ਕਰ ਲੈਣਾ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਸਰੀਰ ਦਾ, ਇਸ ਜਗਤ ਦਾ ਪੋਸ਼ਣ ਕਰ ਰਹੇ ਹਾਂ, ਜਿਸ ਦੇ ਬਾਅਦ ਅਸੀਂ ਆਪਣੇ ਨਰਕ ਪੱਕੇ ਕਰ ਰਹੇ ਹਾਂ, ਜਾਂ ਅਸੀਂ ਆਪਣੇ ਮਨੁੱਖੀ ਜਨਮ ਦੇ ਵਿੱਚ ਇਸ ਜੀਵਾਤਮਾ ਦਾ ਉਧਾਰ ਕਰਨ ਲਈ कोई अच्छी किरिया नूं अपना रहे हां। यह फैसला हर जवात्मा का अपना है। बहुत सारी जवात्मा बहस कर दिया हन, सवाल कर दिया हन, असी किरिया नहीं करांगे ना शरीर का परिवार का या जगत का पोषण नहीं हो सकता। बड़ी उच्ची अवस्था है, लज्जा दे विच इसका जवाब नहीं दिता जा सकता। जद तक जीवात्मा इस चोले दे विच ओ सारी कामना नू त्याग करके इको इच्छा नू ही प्राप्त कर दी। गीता उपदेश कर दी है दुराचारी के मुतलक कि अगर कोई जीवात्मा मनुखे जन्म दे विच कोर दुराचारी है, कोर दुराचारी का भाव है, पर स्त्री गमन, जुआ, क्रोध, काम, लोभ, ममता, हंकार, ये सारे अवगुण उस जीवात्मा ने अपना रखे हैं। जीवात्मा के अंदर नहीं ने, संगत दे विच ने, मन की संगत दे विच, और संगत है इफेक्ट अनुसार, उसी अनुसार प्रबलता है। यानी कि कोर दुराचारी है और अगर उसने एक फैसला कर लिया, एक इच्छित फैसला, प्रबल इच्छा, मैं परमात्मा को प्राप्त करना है, गीता उपदेश कर दी है, उसने साधु कह करके जानना चाहिए कितना बड़ा मान दिता गया है, कितना उचित फैसला है कि अगर जीवात्मा इस भ्रम चो निकल जाए, क्योंकि तो जीवात्मा जो है वो पापी नहीं है, ना उसके ऊपर काल का प्रभाव है, पापी ब्रह्म का अंश ये बन है और यह भी ज्योत स्वरूप है, यह भी संगत का मारिया है, यह भी भ्रम के विच है। जिस तरह जीवात्मा नूं अपने मूल की खबर नहीं, वो किसका अंश है, वो अविनाशी का, उस तरीके दे नाल मन भी भ्रम दे विच है, वो सुख की तलाश करता है, इच्छा भी पैदा करता है, किसके अधीन, इंद्रिया के अधीन, इंद्रिया की संगत करता है, इंद्रिया जड़ ने, उन्होंने बुद्धि सोचन समझन की समर्था नहीं है। बुद्धि मिली सी जीवात्मा विचार करने वास्ते, विवेकता ले, अगर यह विवेकता देवी देवता प्राप्त नहीं है तो मनुखे जन्म दे विच इस नू प्राप्त करके असी केड़े पुन खट ले ने, यह दोष किसका है, यह सारा दोष इस संगत का है जिसनू इस जीवात्मा ने इस जन्म दे विच उत्तम, इस तो उत्तम कोई चोला नहीं है, कोई पिंजरा नहीं है, क्योंकि तो इसी दे विच आकर के ये जीवात्मा अपने मन भी समा सकती है, पर उस तो पहले मन के भ्रम का दूर होना बहुत जरूरी है। मन का भ्रम की है, वो ब्रह्म का अंश अपने मूल तो विछड़िया, वह भी तड़फ रहा है शांति ले, हर पल उसके अंदर अनगिनत लहरां उठ दिया हैं और ये लहरां संगत के अधीन उठ दिया हैं। जैसी संगत तो करता है वैसी ही लहरां उठ दिया हैं। इसी करके बाणी विच उपदेश दिता जाता है संगत का, किसकी, सत की, यानी सत संगत जिथे सत प्रगट है। क्यों? क्योंकि सत का प्रभाव है, सत संगत कुछ इंसानों का एकत्र हो जाना, अच्छे प्रवचन कर देने, परमात्मा की व्याख्या कर देनी, ये भाव नहीं है। सतसंगत का भाव है, सत किसनू क्या है, हक नू, हक की है, उस परमात्मा का नाम, यानी कि जिसने रहना है, जो स्थिर है, अविनाशी है, कायम रहने वाली अवस्था, यानी कि रंग रूप रेख आकार नहीं है, एक अवस्था है, उस अवस्था में सच कह करके, हक कह करके पुकारिया है। और जिस जगह ये हक प्रगट होएगा, ये नाम प्रगट होएगा, उस दी संगत सत्संग कहलांदी है, उसके ऊपर प्रभाव पैदा है, यानी मन झुकदा है, स्थिर होता है, अपने मूल दे विच समान वास्ते रस्ते की खोज करता है, तलाश करता है। उस तो पहले वो अंधा है, जिस तरह जीवात्मा अंधी और बहरी है, उसे तरीके के नाल मन भी अंधा और बहरा है। उसमें अपनी ताकत का ज्ञान नहीं, ब्रह्म तक भी समर्था रखता है, उस काल का अंश है, बेशक अधूरी ताकत है, पर किसी परमात्मा तो काटे भी नहीं है। इसी करके बाणी दे विच उपदेश किया गया है, मन जीते जग जीत। इस पावसागर तो पार निकलण वास्ते जिसने मन नू जित लिया, मन नू स्थिर कर लिया, इंद्रिया दी दास्ता चो उसने मुक्त करा लिया। क्यों? क्योंकि यह भी कैदी है। जिस तरीके दे नाल इस जीवात्मा नू यह ब्रह्म ने यानी मन ने कैद कर रखा है, उसे तरीके दे नाल इस मन नू इंद्रिया ने कैद कर रखा है। और जब तक असी ऐसी किरिया नू नहीं अपनांदे जिसनू अपनाण दे नाल इस मन की मुक्ति हो सके, तब तक जीवात्मा की मुक्ति कल्पना है, कोरी कल्पना। कितनी मर्जी क्रिया अपना ली है मौखिक तौर पर, यानी अंतर दे विच जड़ी ऐसी इच्छा रखी है, मन बुद्धि और इंद्रिया के अधीन है। इस करके असी उन्हें पूरा करने वास्ते जड़ी कामना या हवस नूं अपनांदे आ, उह सानूं बंधन दे विच लियांदी है। इस तो स्पष्ट है कि सानूं एक परम जो है उस काल दा दित्ता होया है, यह जगत दी रचना जिसने रची है, एक खेड रची गई है, उस अकाल और काल दे अधीन, उस दे अधीन नियम है, नियमां दे अधीन यह रचना है। और बिना नियम दे कोई भी जीवात्मा इस रचना तो पार नहीं जा सकती। और इच्छा अनुसार जो पदार्थ या संबंध असी मंगते हाँ, यह कदे भी चाण के नाल प्राप्त नहीं होंगे। इन्हों की प्राप्ति सिर्फ और सिर्फ इफेक्ट अनुसार, यानी पिछले जन्म की गई किरिया का केवल और केवल भुगतान मात्र है। यानी कि जीवात्मा मनुखे जन्म या होर जन्मों के सिर्फ और सिर्फ भुगतान कर रही है। इंसानी चोले दे विच जो बुद्धि का तत्व दिता जाता है विवेकता ले उसनू धारण करने वास्ते, जो कि देवलोक दे विच देवत्या नू भी प्राप्त नहीं है, वह सिर्फ और सिर्फ इस वास्ते सी, इस कारण नू जानन वास्ते, इस जाल नू पहचानन वास्ते, इस दलदल नू देखन वास्ते, इस रस्ते दे विच आ रही रुकावटा नू जानना पहचानना, इन्हां कंडिया चो निकलना दूर करना, इस वास्ते यह बुद्धि का तत्व दिता गया सी, यह विवेकता दिती गई सी। हुण विचार करना है कि असी कदे भी मनुखे जन्म दे विच आ करके इस विवेकता नू धारण नहीं किया, कैसी मूल बात है। हर पल हर कड़ी असी अपनी हस्ती मिटा रहे हाँ। यह हस्ती, यह श्वासा की हस्ती ਜਿਨ੍ਹਾਂ ਚੀਜ਼ਾਂ ਨੂੰ ਅਸੀਂ ਇਕੱਤਰ ਕਰ ਰਹੇ ਹਾਂ ਇੱਛਾ ਔਰ ਤ੍ਰਿਸ਼ਨਾ ਦੇ ਅਧੀਨ, ਇਹ ਕਦੀ ਵੀ ਨਾ ਸਥਿਰ ਨੇ, ਨਾ ਰਹਿਣਗੀਆਂ, ਮਿਟ ਰਹੀਆਂ ਨੇ। ਅਗਰ ਇਹ ਰਹਿ ਗਈਆਂ ਅਸੀਂ ਚਲੇ ਜਾਵਾਂਗੇ, ਤੇ ਫਿਰ ਲਾਭ ਕਿਸਦਾ ਹੈ ਇਹਨਾਂ ਨੂੰ ਤਿਆਗਣ ਦਾ? ਇਸ ਅੱਜ ਦੇ ਪਾਠ ਦਾ ਨਿਚੋੜ ਕੱਢ ਰਹੇ ਨੇ ਸਤਿਗੁਰੂ ਕਿ ਸਾਡੇ ਅੰਦਰ ਮਨ ਸਥਿਰ ਕਿਉਂ ਨਹੀਂ ਹੋ ਸਕਿਆ, ਅਸੀਂ ਕਿਉਂ ਨਹੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕੇ, ਕਿਉਂਕਿ ਅਸੀਂ ਸਿਰਫ ਗੱਲਾਂ ਦੇ ਰੂਪ ਨੂੰ ਅਪਣਾਇਆ ਹੈ। ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਅਸੀਂ ਸਤਿਗੁਰ ਦੇ ਕੋਲ ਜਾਂਦੇ ਹਾਂ, ਡੇਰੇ ਜਾ ਕਰਕੇ ਸੇਵਾ ਕਰਦੇ ਹਾਂ, ਇਹ ਸਾਰੀਆਂ ਗੱਲਾਂ ਮੌਖੀ ਕਿਰਿਆ ਦੇ ਰੂਪ ਵਿੱਚ ਨੇ। ਤਕਨੀਕੀ ਰੂਪ ਦੇ ਵਿੱਚ ਨਾ ਤਾਂ ਅਸੀਂ ਅਸਤ ਨੂੰ ਤਿਆਗਿਆ, ਨਾ ਸਤ ਨੂੰ ਧਾਰਨ ਕਰਨ ਦੀ ਇੱਛਾ ਪ੍ਰਬਲ ਰੂਪ ਦੇ ਵਿੱਚ ਅੰਤਰ ਦੇ ਵਿੱਚ ਪੈਦਾ ਕੀਤੀ। ਸਰੀਰਕ ਰੂਪ ਦੇ ਵਿੱਚ ਬਿਸ਼ਕ ਅਸੀਂ ਬਾਹਰੀ ਤੌਰ ਤੇ ਇਹ ਸਾਰੇ ਕਿਰਿਆ ਨੂੰ ਅਪਣਾ ਰੱਖਿਆ ਹੈ। ਹੁਣ ਵਿਚਾਰ ਕਰੋ, ਅਪਣਾਇਆ ਸਰੀਰ ਨੇ ਹੈ, ਸਰੀਰ ਜੜ ਹੈ, ਜੜ ਨੇ ਖਤਮ ਹੋ ਜਾਣਾ ਹੈ ਤੇ ਅਵਿਨਾਸ਼ੀ ਦੀ ਮੁਕਤੀ ਕਿਸ ਤਰੀਕੇ ਨਾਲ ਹੋ ਸਕਦੀ ਹੈ? ਯਾਨੀ ਕਿ ਜਦ ਤੱਕ ਉਹ ਜੀਵਾਤਮਾ ਸੰਗ੍ਰਹਿ ਇਕੱਤਰ ਕਰਨ ਦੀ ਇਹ ਭਾਵਨਾ ਹਵਸ ਖਤਮ ਨਹੀਂ ਕਰਦੀ, ਤਿਆਗ ਨਹੀਂ ਕਰਦੀ, ਯਾਨੀ ਇੱਛਾ ਦਾ ਤਿਆਗ ਔਰ ਭੋਗਣ ਦਾ ਤਿਆਗ, ਦੋਨਾਂ ਦਾ ਤਿਆਗ ਅਵਸ਼ਯ ਹੈ। ਜਦ ਤੱਕ ਇਹ ਤਿਆਗ ਨਹੀਂ ਹੋਏਗਾ, ਤਦ ਤੱਕ ਇਹ ਪ੍ਰਬਲ ਇੱਛਾ ਅੰਤਰ ਦੇ ਵਿੱਚ ਪੈਦਾ ਹੋ ਹੀ ਨਹੀਂ ਸਕਦੀ ਕਿ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ। ਔਰ ਜਦ ਤੱਕ ਇਹ ਇੱਛਾ ਪੈਦਾ ਨਹੀਂ ਹੋਏਗੀ, ਤਦ ਤੱਕ ਇੱਕ ਦੁਰਾਚਾਰੀ ਨੂੰ ਗੀਤਾ ਨੇ ਜੋ ਮਾਣ ਦਿੱਤਾ ਹੈ ਸਾਧੂ ਦਾ, ਕਿ ਅਸੀਂ ਉਹਨੂੰ ਸਾਧੂ ਕਹਿ ਸਕਦੇ ਹਾਂ, ਔਰ ਉਹ ਸਾਧੂ ਤੁਹਾਨੂੰ ਪ੍ਰਾਪਤ ਹੁੰਦਾ ਹੈ। ਯਾਨੀ ਕਿ ਸਾਧੂ ਕੌਣ ਹੈ? ਪੰਜੋ ਮੰਡਲ ਦਾ ਅਧਿਆਤਾ, ਜਿਹੜੀ ਜੀਵਾਤਮਾ ਇਹ ਜਨਮ ਮਰਨ ਦੇ ਵਿੱਚੋਂ ਨਿਕਲ ਕੇ 84 ਲੱਖ ਪਿੰਜਰਿਆਂ ਚੋਂ ਨਿਕਲ ਕਰਕੇ ਆਪਣਾ ਉਧਾਰ ਕਰ ਲੈਂਦੀ ਹੈ, ਆਵਾਗਮਨ ਤੋਂ ਆਪਣੇ ਆਪ ਨੂੰ ਮੁਕਤ ਕਰਾ ਲੈਂਦੀ ਹੈ, ਉਸ ਨੂੰ ਸਾਧੂ ਦੀ ਸੰਗਿਆ ਦਿੱਤੀ ਜਾਂਦੀ ਹੈ, ਉਸ ਨੂੰ ਸੰਤ ਕਿਹਾ ਜਾਂਦਾ ਹੈ, ਔਰ ਉਹਨਾਂ ਦੀ ਸੰਗਤ ਨੂੰ ਵੀ ਸਤ ਸੰਗਤ ਕਿਹਾ ਜਾਂਦਾ ਹੈ। ਯਾਨੀ ਕਿ ਸੱਤ ਦਾ ਪ੍ਰਭਾਵ, ਸੱਤ ਦਾ ਇਫੈਕਟ, ਜਿੱਥੇ ਸੱਤ ਪ੍ਰਗਟ ਹੋਵੇ ਉਸੀ ਨੂੰ ਅਸੀਂ ਸਤ ਸੰਗਤ ਕਹਿੰਦੇ ਹਾਂ। ਔਰ ਬਿਨਾਂ ਸਤ ਸੰਗਤ ਦੇ ਇਹ ਇੱਛਾ ਖਤਮ ਹੋ ਹੀ ਨਹੀਂ ਸਕਦੀ। ਕਿਉਂ? ਕਿਉਂਕਿ ਮਨ ਵੀ ਭਰਮ ਦੇ ਵਿੱਚ ਹੈ, ਜੀਵਾਤਮਾ ਨੇ ਵੀ ਪਰਮਾ ਰੱਖਿਆ ਹੈ ਕਿ ਕਿਸ ਤਰੀਕੇ ਦੀ ਅਸੀਂ ਇੱਛਾ ਰੱਖੀਏ, ਔਰ ਇੱਛਾ ਰੱਖਣ ਨੂੰ ਪੂਰਾ ਕਰਨ ਵਾਸਤੇ, ਕਾਇਮ ਕਰਨ ਵਾਸਤੇ ਅਸੀਂ ਜਿਹੜੀ ਕਿਰਿਆ ਨੂੰ ਅਪਣਾ ਰੱਖਿਆ ਹੈ ਉਹ ਸਾਰੀ ਔਰ ਸਾਰੀ ਆਸ਼ਾ ਔਰ ਤ੍ਰਿਸ਼ਨਾ ਯਾਨੀ ਕਿ ਕਾਮਨਾ ਦੇ ਅਧੀਨ ਹੈ। ਔਰ ਇਹ ਕੁੰਤੀ ਪੁੱਤਰ, ਇਹ ਕਾਮਨਾ ਦੇ ਅਧੀਨ ਕੀਤੀ ਗਈ ਕਿਰਿਆ ਤੈਨੂੰ ਬੰਧਨ ਦੇ ਵਿੱਚ ਲੈ ਕਰਕੇ ਆਏਗੀ। ਔਰ ਅਗਰ ਤੂੰ ਮੇਰੇ ਨਿਜ ਸਰੂਪ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਮਨ, ਬੁੱਧੀ ਔਰ ਇੰਦਰੀਆਂ ਨੂੰ ਮੇਰੇ ਅੰਦਰ ਸਥਿਰ ਕਰ, ਤਾਂ ਹੀ ਤੂੰ ਜਾ ਕਰਕੇ ਹਰ ਜਗ੍ਹਾ ਅੰਦਰ ਔਰ ਬਾਹਰ ਮੇਰੇ ਨਿਜ ਸਰੂਪ ਨੂੰ ਦੇਖੇਗਾ। ਔਰ ਇਸ ਤਰੀਕੇ ਦੇ ਨਾਲ ਕਿਰਿਆ ਕਰਦੇ ਹੋਏ, ਯਾਨੀ ਕਿ ਕਿਰਿਆ ਤੋਂ ਤੂੰ ਪਰੇ ਨਹੀਂ ਹੋਣਾ, ਕਰਮ ਕਰਨਾ ਹੈ। ਕਿਹੜਾ ਕਰਮ? ਕਰਤਵਯ ਜਨ ਕਰਮ, ਯਾਨੀ ਕਿ ਕਰਮ ਕਰਨ ਤੋਂ ਦੂਰ ਨਹੀਂ ਜਾਣਾ। ਪਰ ਇਹ ਪ੍ਰਤਪਾਲਨਾ ਸਰੀਰ ਦੀ ਔਰ ਜਗਤ ਦੀ ਇਹ ਕੋਈ ਹੋਰ ਕਰ ਰਿਹਾ ਹੈ, ਯਾਨੀ ਕਿ ਜਗਤ ਨੂੰ ਰਚਾਉਣ ਵਾਲਾ, ਰਚਨਾ ਕਰਨ ਵਾਲਾ, ਇਹ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਇਹ ਰਚਨਾ ਨੂੰ ਚਲਾ ਰਿਹਾ ਹੈ। ਨਾ ਕਿ ਇਹ ਆਤਮਾ ਚਲਾ ਰਹੀ ਹੈ, ਨਾ ਮਨ ਚਲਾ ਰਿਹਾ, ਨਾ ਅਸੀਂ ਤੁਸੀਂ ਚਲਾ ਰਹੇ ਹਾਂ। ਇਹ ਸਾਰਾ ਦਾ ਸਾਰਾ ਇਸ ਜਗਤ ਦੇ ਵਿੱਚ ਪਿਲਾ ਰੱਖਿਆ ਪਰਮ ਹੈ। ਔਰ ਇਹ ਪਰਮ ਕਿੱਥੇ ਦੂਰ ਹੁੰਦਾ ਹੈ? ਸੱਤ ਦੀ ਸੰਗਤ ਦੇ ਵਿੱਚ, ਜਿੱਥੇ ਸੱਤ ਪ੍ਰਗਟ ਹੁੰਦਾ ਹੈ ਉੱਥੇ ਸੱਤੋਂ ਸੱਤ, ਸੱਤ ਦੀ ਬਾਣੀ ਪ੍ਰਗਟ ਕੀਤੀ ਜਾਂਦੀ ਹੈ। ਬਾਣੀ ਕੀ ਹੈ? ਕੋਈ ਧਰਮ ਨਹੀਂ, ਕੋਈ ਲੇਖ ਨਹੀਂ, ਕੋਈ ਕਿਸੇ ਤਰੀਕੇ ਦੀ ਵਿਸ਼ਿਸ਼ਟ ਕਿਰਿਆ ਜਾਂ ਲਫ਼ਜ਼ ਨਹੀਂ ਹੈ। ਲਫ਼ਜ਼ ਇਸ ਕਰਕੇ ਹੈ ਕਿਉਂਕਿ ਕੋਈ ਨਾ ਕੋਈ ਲਫ਼ਜ਼ ਲੈ ਕਰਕੇ ਅਸੀਂ ਇਸ ਦੀ ਵਿਆਖਿਆ ਕਰਨੀ ਹੈ। ਔਰ ਵਿਆਖਿਆ ਜਦੋਂ ਵੀ ਅਸੀਂ ਕਰਾਂਗੇ, ਕਿਸੇ ਨਾ ਕਿਸੇ ਮਤ ਜਾਂ ਧਰਮ ਨੇ ਇਹਨਾਂ ਲਫ਼ਜ਼ਾਂ ਨੂੰ ਅਪਣਾ ਰੱਖਿਆ, ਔਰ ਅਸੀਂ ਕੀ ਹੈ ਇਹ ਮਤ ਔਰ ਧਰਮ ਦੀ ਦੀਵਾਰਾਂ ਦੇ ਵਿੱਚ ਆਪਣੇ ਆਪ ਨੂੰ ਕੈਦ ਕਰ ਦਿੰਦੇ ਹਾਂ। ਔਰ ਜਿਹੜਾ ਸੱਤ ਦਾ ਗਿਆਨ ਹੈ, ਸੱਚੀ ਬਾਣੀ ਹੈ, ਉਸ ਨੂੰ ਵੀ ਦਫਨਾ ਦਿੰਦੇ ਹਾਂ, ਔਰ ਆਪਣੇ ਨਾਲ ਉਹਨਾਂ ਆਪਣੀ ਜੀਵਾਤਮਾ ਨੂੰ ਵੀ ਇਹਨਾਂ ਨੂੰ ਕੈਦੀ ਬਣਾ ਦਿੰਦੇ ਹਾਂ। ਔਰ ਕਦੇ ਵੀ ਚਾਹ ਕਰਕੇ ਅਸੀਂ ਇਸ ਜੀਵਾਤਮਾ ਦਾ ਉਧਾਰ ਨਹੀਂ ਕਰ ਸਕਦੇ, ਪੁੰਨ ਨਹੀਂ ਖੱਟ ਸਕਦੇ। ਇਹਨੂੰ ਖੱਟਣ ਵਾਸਤੇ ਉਹ ਸਤਿਗੁਰੂ ਨੇ ਪ੍ਰਸੰਨ ਹੋ ਕਰਕੇ, ਉਸ ਅਕਾਲ ਪੁਰਖ ਨੇ ਪ੍ਰਸੰਨ ਹੋ ਕਰਕੇ ਇੱਕ ਜੀਵਾਤਮਾ ਨੂੰ ਮੌਕਾ ਦਿੱਤਾ ਆਪਣੇ ਨਾਲ ਮਿਲਾਉਣ ਦਾ। ਯਾਦ ਰੱਖਣਾ, ਉਹ ਪਰਮਾਤਮਾ ਜਦੋਂ ਵੀ ਪ੍ਰਸੰਨ ਹੋਏਗਾ, ਜਿਸ ਵੀ ਜੀਵਾਤਮਾ ਦੇ ਉੱਪਰ ਕੀ کرے گا اس نو انسانی جنم دے دے گا. انسانی جنم دین دا پاو ہی ہے کہ پرماتما اس جیواتما دے اوپر پرسن ہے. اس تو بعد اسی دیا میر دیا گلاں کردے ہاں یا ہور کئی طریقے دی فریادہ کردے ہاں, یہ ساریاں من دیا فریادہ نے, یہ جھوٹیاں فریادہ نے, یہ سارا دا سارا بھرم پھیلا رکھا ہے. اس کال دا بھرم ہے, اس کال نے اس پرما اس جیواتما نو پرمان واسطے یہ سارے سکھ جن جڑے وستو اکتر کروان واسطے اچھا دی ظاہر کیتی ہے, اس دے ادھین آ کر کے کریا نو اپنا کر کے یہ جیواتما بار بار جنم اور مرن دے گیڑ دے وچ آندی ہے. اس کر کے بانی اپدیش کر دی ہے بھگت روی داس جی نے بالکل سپشٹ کیتا ہے, جڑی جیواتما نے اس ہر ہری دے روپ دے یعنی کہ ہیرے نو چھڈ کر کے اس جگت دے جتنی بھی اچھا دے ادھین وستواں اور سمبندھاں نو اکتر کیتا ہے, یہ ساریاں دیا ساریاں اس جیواتما نو بار بار جنم اور مرن دے وی یعنی کہ نرکاں دا ادھیکاری بناندیاں نے. اگر اسی اس جیواتما دا پن کھٹنا چاہندے ہاں, اس پرماتما دی سچی پرسنتا نو حاصل کرنا چاہندے ہاں جڑی کہ انہیں پرسن ہو کر کے ساڈی چولی دے وچ دات پائی ہے جس نو اسی منکھا جنم کہندے ہاں, اس جنم دے وچ آ کر کے اس دات نو پراپت کر کے اگر اس جیواتما نے سچی کریا نو نہ اپنایا یعنی کہ اس ست نو پراپت نہ کیتا, اس پرماتما دا ملن دا اپنے آپ نو ادھیکاری نہ بنا لیا, ادھیکاری کدو بنائے گی جدو اس سنگت نو چھڈے گی. من دی جڑ اور چیتن دی گنڈ لگی ہے یعنی کہ من بھی جڑ ہے سوکشم روپ دے وچ اور یہ جیواتما جو ہے یہ چیتن ہے, دونوں دی گنڈ جب تک نہیں چھٹے گی. یہ گنڈ کدو چھٹے گی؟ جدو من دی گنڈ چھٹے گی, اندریاں دے ادھین ہے, اندریاں دے نال دی گنڈ بدھی ہے اور جب تک اندریاں ستھر نہیں ہون گیا دس اندری کر رکھے واس تس آتما ہو پرگاس یعنی کہ اندر اسی پرکاش نو دیکھنا چاہندے ہاں پر اندریاں نو بس کرن واسطے اندریاں نو روکن واسطے اسی کوئی کریا نہیں اپناندے. اس کر کے گیتا نے بالکل سپشٹ کیا کہ اگر تیری اچھا پربل ہوئے اس پرماتما نو پراپت کرن دی تے اپنے آپ ہی تو تیرے اندر یہ طاقت موجود ہے, یہ نہ کہا کہ تیرے اندر کوئی سمرتھا نہیں ہے. جب اس جگت دے وچ ساری کریا کرن واسطے تیرے اندر طاقت موجود ہے سمرتھا موجود ہے تو کیا تو اپنا کام کرن واسطے اپنی داستان نو مکت کران واسطے اس جیواتما نو تیرے اندر کوئی طاقت نہیں ہے, یہ سارا بھرم پھیلا رکھا ہے. اس کر کے تو اٹھ, اے سارے اوزار جڑے تو تیاگ دیتے نے انہاں نو اپنا کیونکہ یہ کریا نو کرن واسطے کرتوی جن کریا یعنی کہ کریا کرے گا تائیں جا کر کے تو نشکامی ہوئے گا کیونکہ پھل دے اوپر تیرا ادھیکار نہیں ہے, پھل اس پرماتما دا ہے. وہ پرماتما نے پھل حکم انوسار پچھلے جنمات کیتی گئی کریا یعنی کہ اس دا افیکٹ ماتر ہے, اس تو اگے کچھ بھی نہیں ہے. یعنی کہ منکھے جنم وچ آ کر کے کرم تے کرنا ہے کریا تے کرنی ہے پر اس دے اندر کامنا کوئی نہیں رکھنی, پھل دی اچھا نہیں رکھنی. پھل پرماتما دا حکم ہے پانا ہے, اس دے ادھین آ کر کے ویتا نو استعمال کر کے اس جیواتما نے جڑی بھی کریا اپنانی ہے ستگر دے اپدیش انوسار ست سنگ دے وچ کیتی گئی بانی جڑی اپچارت کیتی جاندی ہے اس دے جو بھی نردیش دتا جاندا ہے وہ دے انوسار اس جیواتما نے اس جگت دے وچ آ کر کے وچرن کرنا ہے اور ساریاں گلاں جڑیاں ستگر اپدیش کردے نے انہاں نو اپنانا ہے. جب تک انہیں ساری کریا نو اپنائے گا نہیں تب تک انتر دے وچ جو آسکتی اس اچھا دی اور پورن کرن واسطے جو ہوس اپنا رکھی ہے یہ دور نہیں ہو سکتی. یعنی کہ اگر انہاں تو اسی بچنا چاہندے ہاں سچ مچ اس پرماتما نو پراپت کرنا چاہندے ہاں تو انہاں کریا دے انوسار اپدیشا انوسار کریا نو اپنا کر کے اسی اس سچی اچھا نو پیدا کر سکتے ہاں جڑی کہ صرف اور صرف اپنے مول دے وی سمان واسطے یعنی کہ وہ سچ کھنڈ پہنچن واسطے جیواتما لئی اپدیش ہے کہ آواگمن تو مکت کرانے واسطے تینوں جڑا ایک موقع دتا گیا, یہ جو موقع دتا گیا یہ ہر پل ہر کڑی تیرے ہتھوں نکل رہا ہے, اکھ بند ہون دی دیر ہے, اس تو بعد تیرا کیا اثر ہوئے گا ایک باک آنکھ بند ہوندے ہی پتا چل جانا ہے, اس لئے تو صرف ہاتھ ملنے باقی رہ جان گے, تو چاہ کے بھی کچھ نہیں کر سکتا, تیری کسی نے مدد نہیں کرنی. یہ جنی وستواں اور سمبند تو اکتر کیتے نے ہوس دے ادھین کامنا دے ادھین یہ تینوں بندھن دے وچ لے کر کے آن گے, یہ ساریاں دے ساریاں مرن دے بعد کی کام کرن گیاں, انہاں دے جندے جی بھی تیرا ساتھ چھڈ جانا ہے. وچار کر کے دیکھ لو جو کچھ بھی اسی اکتر کردے ہاں اس جگت دے وچ ہی ساڈا ساتھ چھڈ دیندیاں نے. جدوں اس شریر نوں کوئی روگ لگ جاندا ہے کوئی ابھاو آ جاندا ہے کوئی سمبندھی ساڈے تو دور ہو جاندا ہے وچار کرن والی گل کی ہے ਅਸੀਂ ਕਹਿੰਦੇ ਹਾਂ ਸੰਸਾਰ ਨੇ ਸਾਨੂੰ ਬੰਦ ਰੱਖਿਆ, ਸੰਸਾਰ ਤੇ ਜੜ ਹੈ, ਉਹ ਚੇਤਨ ਨੂੰ ਬੰਧ ਸਕਦਾ ਹੀ ਨਹੀਂ। ਕਿਸ ਤਰੀਕੇ ਦੇ ਨਾਲ ਅਸੀਂ ਬਹੁਤ ਸਾਰੀ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਪਿਛਲੇ ਯੁਗਾਂ ਦੇ ਵਿੱਚ ਅਸੀਂ ਬਹੁਤ ਕੁਛ ਅਸੀਂ ਪ੍ਰਾਪਤ ਕੀਤਾ ਹੈ ਔਰ ਕਲਯੁਗ ਦੇ ਵਿੱਚ ਬਹੁਤ ਕੁਛ ਪ੍ਰਾਪਤ ਕਰ ਚੁੱਕੇ ਹਾਂ, ਸਾਡਾ ਬੰਧਨ ਬਹੁਤ ਥੋੜ੍ਹਾ ਹੈ। ਕਿਸ ਤਰੀਕੇ ਦੇ ਨਾਲ ਇੱਕ ਦੀਵਾਰ ਹੈ ਸਾਡੇ ਘਰ ਦੀ, ਦੀਵਾਰ ਦੇ ਪਰਲੇ ਪਾਸੇ ਕੋਈ ਮੌਤ ਹੋ ਜਾਏ, ਕੋਈ ਅਭਾਵ ਆ ਜਾਏ, ਕਿਤਨਾ ਵੀ ਅਨਿਸ਼ਟ ਹੋ ਜਾਏ, ਸਾਨੂੰ ਕੋਈ ਪ੍ਰਭਾਵ ਨਹੀਂ ਪੈਂਦਾ। ਪਰ ਉਸ ਦੀਵਾਰ ਦੇ ਅਗਲੇ ਪਾਸੇ ਜਿਸ ਜਗ੍ਹਾ ਅਸੀਂ ਰਹਿੰਦੇ ਹਾਂ, ਉਸ ਜਗ੍ਹਾ ਅਗਰ ਸਾਡੇ ਬੱਚੇ ਨੂੰ ਥੋੜ੍ਹਾ ਜਿਹਾ ਸਰੀਰ ਵੀ ਤਪ ਜਾਏ ਤੇ ਅਸੀਂ ਸਾਰੀ ਰਾਤ ਜਾਗ ਕਰਕੇ ਉਸਦੇ ਸਰਾਣੇ ਬੈਠ ਕਰਕੇ ਕੱਟ ਦਿੰਦੇ ਹਾਂ। ਯਾਨੀ ਕਿ ਸਾਡਾ ਬੰਧਨ ਕੀ ਹੈ? ਸੰਸਾਰ ਦਾ ਨਹੀਂ ਹੈ। ਸੰਸਾਰ ਦੇ ਵਿੱਚ ਕਿਤਨਾ ਵੀ ਅਨਿਸ਼ਟ ਹੋ ਜਾਏ, ਕਿਤਨੇ ਵੀ ਭੁਕੰਪ ਪੈ ਜਾਣ, ਕਿਤਨੇ ਵੀ ਕਾਲ ਪੈ ਜਾਣ, ਕਿਤਨੀਆਂ ਵੀ ਮੌਤਾਂ ਹੋ ਜਾਣ, ਉਹ ਸਾਨੂੰ ਬੰਧ ਕੇ ਨਹੀਂ ਰੱਖਦੀਆਂ। ਉਸਦਾ ਰੰਜ ਮਾਤਰ ਵੀ ਇਸ ਜੀਵਾਤਮਾ ਦੇ ਉੱਪਰ ਕੋਈ ਵੀ ਇਫੈਕਟ ਨਹੀਂ ਹੈ। ਅਸੀਂ ਖਾਂਦੇ ਪੀਂਦੇ ਹੱਸਦੇ ਖੇਡਦੇ ਆਪਣਾ ਬਲ ਵਰਧਨ ਕਰਦੇ ਹਾਂ। ਇਸ ਤੋਂ ਸਪਸ਼ਟ ਹੈ ਕਿ ਇਹ ਸੰਸਾਰ ਸਾਨੂੰ ਬੰਧ ਨਹੀਂ ਰਿਹਾ, ਅਸੀਂ ਆਪ ਸੰਸਾਰ ਨੂੰ ਪਕੜ ਕੇ ਬੈਠੇ ਹਾਂ ਔਰ ਬਹੁਤ ਥੋੜੇ ਜਿਹੇ ਸੰਸਾਰ ਨੂੰ ਬੰਧਿਆ। ਕਿਤਨੇ ਕੁਝ 2-4-6 ਮਕਾਨ ਹੋਣਗੇ, 2-4-6 ਸੰਬੰਧੀ ਹੋਣਗੇ ਔਰ ਕੁਛ ਸਾਡੇ ਰਿਸ਼ਤੇਦਾਰ ਹੋਣਗੇ ਜਾਂ ਕੁਛ ਥੋੜੀਆਂ ਜਿਹੀਆਂ ਵਸਤੂਆਂ ਹੋਣਗੀਆਂ ਜਿਨ੍ਹਾਂ ਦੇ ਅਭਾਵ ਦੇ ਨਾਲ ਹੀ ਇਹ ਜੀਵਾਤਮਾ ਤੜਫਣ ਲੱਗ ਜਾਂਦੀ ਹੈ। ਇਸ ਤੋਂ ਸਪਸ਼ਟ ਹੈ ਕਿ ਜੀਵਾਤਮਾ ਨੇ ਖੁਦ ਬੰਧਨ ਬਣਾ ਰੱਖਿਆ ਹੈ, ਬਹੁਤ ਥੋੜ੍ਹਾ ਜਿਹਾ, ਕਿਤਨਾ ਜਿਹਾ, ਜਿਤਨਾ ਕੁਝ ਉਸਨੇ ਵਿਵੇਕਤਾ ਦਾ ਇਸਤੇਮਾਲ ਕੀਤਾ ਹੈ। ਅਗਰ ਉਹ ਸਹੀ ਮਾਇਨੇ ਦੇ ਵਿੱਚ ਇਸ ਬੁੱਧੀ ਦਾ ਇਸਤੇਮਾਲ ਕਰ ਲਵੇ ਤਾਂ ਉਸਦੇ ਨਾਲ ਇਸ ਜਗਤ ਦੇ ਵਿੱਚ, ਇਸ ਸੰਸਾਰ ਦੇ ਵਿੱਚ ਜਿਤਨਾ ਵੀ ਜੜ ਔਰ ਚੇਤਨ ਲੋਕ ਮੌਜੂਦ ਹੈ ਪਰਮਾਣ ਵਾਸਤੇ, ਉਹ ਸਾਰੇ ਦਾ ਸਾਰਾ ਮਿਲ ਕਰਕੇ ਵੀ ਇਸ ਜੀਵਾਤਮਾ ਨੂੰ ਪਰਮਾ ਨਹੀਂ ਸਕਦਾ। ਅਗਰ ਉਹ ਸਹੀ ਮਾਇਨੇ ਦੇ ਵਿੱਚ ਸਤ ਤਨ ਮਨ ਧਨ ਵਚਨ ਔਰ ਕਰਨ ਦੀ ਆਪਣੇ ਪੂਰਨ ਸਤਿਗੁਰ ਦੀ ਟੇਕ ਲੈ ਲਵੇ ਔਰ ਉਹ ਸੱਚੀ ਟੇਕ ਲਵੇ, ਸਿਰਫ ਮੌਖਿਕ ਰੂਪ ਦੇ ਵਿੱਚ, ਗੱਲਾਂ ਦੇ ਰੂਪ ਦੇ ਵਿੱਚ ਨਹੀਂ, ਆਪਣੇ ਅੰਦਰੋਂ ਸਾਰੀ ਵਿਸ਼ੇ ਕਾਮਨਾ ਨੂੰ ਤਿਆਗ ਕਰਕੇ ਔਰ ਸੱਚੀ ਟੇਕ ਲੈ ਕਰਕੇ ਇਸ ਕਿਰਿਆ ਨੂੰ ਅਪਣਾ ਲਵੇ ਤੇ ਇਹ ਜੀਵਾਤਮਾ ਇੱਕ ਜਨਮ ਦੇ ਵਿੱਚ ਹੀ ਆਪਣਾ ਉਧਾਰ ਕਰ ਸਕਦੀ ਹੈ। ਔਰ ਅਗਰ ਇੱਕ ਜਨਮ ਦੇ ਵਿੱਚ ਇਹ ਟੇਕ ਪੂਰੀ ਨਹੀਂ ਲੈਂਦੀ ਤੇ ਇਹ ਜੀਵਾਤਮਾ ਦੀ ਆਪਣੀ ਮੌਜ ਹੈ ਕਿ ਕਿਤਨੇ ਜਨਮ ਲੈ ਕਰਕੇ ਉਸਨੇ ਆਪਣਾ ਉਧਾਰ ਕਰਨਾ ਹੈ। ਅਣਗਿਣਤ ਕਾਲ ਤੋਂ ਜੀਵਾਤਮਾ ਆਪਣੇ ਮੋਲ ਤੋਂ ਵਿਛੜੀ ਇਹਨਾਂ ਲੋਕਾਂ ਦੇ ਵਿੱਚ ਭਰਮਣ ਕਰ ਰਹੀ ਹੈ, ਇਹ ਖੱਜਲ ਹੋ ਰਹੀ ਹੈ। ਇਸ ਤੋਂ ਸਪਸ਼ਟ ਹੈ ਕਿ ਇਸ ਜੀਵਾਤਮਾ ਨੇ ਅੱਜ ਤੱਕ ਵਿਵੇਕਤਾ ਦਾ ਇਸਤੇਮਾਲ ਨਹੀਂ ਕੀਤਾ, ਅੱਜ ਤੱਕ ਇਸਨੇ ਆਪਣੇ ਸਤਿਗੁਰ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ, ਅੱਜ ਤੱਕ ਇਸਨੇ ਕਦੀ ਵੀ ਸੱਚੀ ਔਰ ਪੂਰਨ ਟੇਕ ਨਹੀਂ ਲਈ। ਅਗਰ ਇਸਨੇ ਪੂਰਨ ਟੇਕ ਲੈ ਲਈ ਹੁੰਦੀ ਤੇ ਅਸੀਂ ਕੱਦ ਤੇ ਇਸ ਲੋਕਾਂ ਨੂੰ ਛੋੜ ਕਰਕੇ ਆਪਣੇ ਉਸ ਅਵਿਨਾਸ਼ੀ ਮੰਡਲ ਦੇ ਵਿੱਚ, ਯਾਨੀ ਕਿ ਸਤਨਾਮ ਲੋਕ ਦੇ ਵਿੱਚ, ਸਮੁੰਦਰ ਦੀ ਬੂੰਦ ਜਿਹੜੀ ਹੈ ਸਮੁੰਦਰ ਦੇ ਵਿੱਚ ਸਮਾ ਚੁੱਕੀ ਹੁੰਦੀ, ਯਾਨੀ ਕਿ ਕਦੇ ਵੀ ਲਹਿਰ ਨੂੰ ਉਸ ਸਮੁੰਦਰ ਤੋਂ ਫਿਰ ਅਲੱਗ ਨਹੀਂ ਕੀਤਾ ਜਾ